ਖੋਜ ਤਾਂ ਬੰਦਾ ਬਹੁਤ ਕਰਦਾ, ਤੁਸੀਂ ਖੋਜਾਂ ਕਰੀ ਜਾਓ, ਦਰਖਤਾਂ ਦੀਆਂ ਖੋਜਾਂ, ਪੰਛੀਆਂ ਦੀਆਂ ਖੋਜਾਂ, ਸਮੁੰਦਰ ਦੀਆਂ ਖੋਜਾਂ, ਆਕਾਸ਼ ਦੀਆਂ ਖੋਜਾਂ, ਪਤਾ ਨੀ ਕੀ ਕੀ ਖੋਜਦੇ ਰਹਿੰਦੇ ਹੋ। ਪਰ ਮੈਂ ਸਾਇੰਸਦਾਨਾਂ ਨੂੰ ਇਹ ਕਹਾਂਗਾ ਕਿ ਮਨ ਨੂੰ ਖੋਜੋ, ਮਨ ਨੂੰ, ਇਹ ਮਨ ਕੀ ਹੈ। ਮਹਾਰਾਜ ਕਹਿੰਦੇ ਨੇ ਖੋਜਤ ਖੋਜਤ ਅੰਮ੍ਰਿਤ ਪੀਆ, ਸੁਰ ਨਾਲ ਮੁਰਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਕਹਿੰਦੇ ਅੰਮ੍ਰਿਤ ਅੰਦਰੋਂ ਖੋਜਣਾ, ਅੰਦਰ ਹੈ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਇਹ ਖੋਜਣਾ ਕਿਵੇਂ ਆ, ਜਿਵੇਂ ਖੋਜ ਕਰਦੇ ਖੋਜੀ ਪਹਾੜਾਂ ਵਿਚ ਜਾ ਕੇ, ਜਿਵੇਂ ਕਹੀ ਲੈ ਕੇ ਕੋਈ ਪੱਟਣਾ ਸ਼ੁਰੂ ਕਰ ਦੇਵੇ ਕਿ ਕਿਸੇ ਨੂੰ ਕਹੀਏ ਕਿ ਇੱਥੇ ਸੋਨਾ ਦੱਬਿਆ ਹੋਇਆ, ਇੱਥੇ ਕਿਤੇ ਦੱਬਿਆ ਹੋਇਆ, ਇੱਥੇ ਕਿਤੇ ਇੰਨੇ ਇੰਨੇ ਏਰੀਏ ਵਿਚ, ਉਹ ਲੈ ਕੇ ਕਹੀ ਜਿਉਂ ਪੱਟਣਾ ਸ਼ੁਰੂ ਕਰਦਾ, ਇੱਥੋਂ ਖੋਜ, ਉਥੋਂ ਖੋਜ, ਉਥੋਂ ਖੋਜ, ਇੱਕ ਨਾ ਇੱਕ ਦਿਨ ਉਹਨੂੰ ਮਿਲ ਜਾਂਦਾ। ਮਹਾਰਾਜ ਕਹਿੰਦੇ ਤੈਨੂੰ ਦੱਸਤਾ ਦਿੱਤਾ ਕਿ ਤੇਰੇ ਹਿਰਦੇ ਵਿਚ ਅੰਮ੍ਰਿਤ ਹੈ, ਜਿਨ੍ਹਾਂ ਨੇ ਅੰਮ੍ਰਿਤ ਦੀ ਖੋਜ ਕੀਤੀ ਹੈ ਉਨ੍ਹਾਂ ਨੇ ਅੰਮ੍ਰਿਤ ਪ੍ਰਾਪਤ ਜ਼ਰੂਰ ਕਰ ਲਿਆ। ਕਹੀ ਲੈ ਲੈ ਪੱਟੀ ਜਾ, ਕਹੀ ਮਹਾਰਾਜ ਕਿਹੜੀ ਲੈਣੀ, ਕਹਿੰਦੇ ਜਿਹੜਾ ਵਾਹਿਗੁਰੂ 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 ਕਰਨਾ, ਜਿਹੜਾ ਸਰੀਰ ਦੀ ਹੰਗਤਾ ਦਾ ਤਿਆਗ ਕਰਨਾ ਹੈ, ਮੈਂ ਮੇਰੀ ਦਾ ਤਿਆਗ ਕਰਨਾ ਹੈ। ਜਦੋਂ ਤੂੰ ਇੱਥੇ ਪਹੁੰਚ ਗਿਆ ਨਾ ਕਿ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪਤੇ ਕਿਆ ਲਾਗੈ ਮੇਰਾ। ਇਹ ਖੋਜ ਖੋਜ ਹੋਰ ਖੋਜ, ਦਿਲ ਮੈਂ ਖੋਜ, ਦਿਲੇ ਦਿਲ ਖੋਜੋ, ਇਹੀ ਠੌਰ ਮੁਕਾਮਾ। ਅੰਦਰ ਨੂੰ ਦੇਖੀ ਜਾਣਾ, ਵਾਹਿਗੁਰੂ ਵਾਹਿਗੁਰੂ ਕਰੀ ਜਾਣਾ। ਪਹਿਲਾਂ ਤਾਂ ਕੁਛ ਵੀ ਨਹੀਂ ਆਉਂਦਾ, ਪਹਿਲਾਂ ਤਾਂ ਨਲਕਾ ਲਾਉਣ ਵਾਲੇ ਆ ਜਾਣ, ਸ਼ਾਮ ਤੱਕ ਲੱਗੇ ਰਹਿੰਦੇ ਨੇ, ਜੇ ਹੋਰ ਡੂੰਘਾ ਪੱਟਣਾ ਫਿਰ ਲੱਗੇ ਰਹਿੰਦੇ, ਦੂਜੇ ਦਿਨ ਮਿੱਟੀ ਕੱਢੀ ਜਾਂਦੇ ਨੇ, ਕੱਢੀ ਜਾਂਦੇ ਨੇ, ਕੱਢੀ ਜਾਂਦੇ ਨੇ, ਫਿਰ ਆਪਾਂ ਕਹਿੰਦੇ ਰੇਤਾ ਆ ਗਿਆ, ਫਿਰ ਪਾਣੀ ਵੀ ਆ ਗਿਆ, ਪਰ ਹਲੇ ਉਹ ਪਾਣੀ ਨਹੀਂ ਆਇਆ ਸਾਫ਼। ਉਹ ਵੀ ਖੋਜਦੇ ਖੋਜਦੇ ਥੱਲਿਓ ਕੱਢ ਹੀ ਲੈਂਦੇ ਅੰਮ੍ਰਿਤ। ਆਪਾਂ ਵੀ ਆਪਣੇ ਹਿਰਦੇ ਦੇ ਵਿੱਚ ਰੋਜ਼ ਖੋਜਣਾ ਹੈ, ਵਾਹਿਗੁਰੂ 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 ਵਾਹਿਗੁਰੂ, ਉਦੋਂ ਤੱਕ ਕਰੀ ਜਾਣਾ ਜਦ ਤੱਕ ਜ਼ੁਬਾਨ ਵਿੱਚ ਮਿੱਠਾ ਰਸ ਨਹੀਂ ਆ ਜਾਂਦਾ। ਜਿਨ੍ਹਾਂ ਦੇ ਜ਼ੁਬਾਨ ਵਿੱਚ ਮਿੱਠਾ ਰਸ ਆਇਆ, ਖਿਮਾ ਗਹੇ ਮਨ ਸਤਿਗੁਰ ਦੀਆ, ਉਨ੍ਹਾਂ ਨੇ ਆਪਣਾ ਮਨ ਸਤਿਗੁਰੂ ਨੂੰ ਅਰਪਣ ਕਰ ਦਿੱਤਾ, ਉਨ੍ਹਾਂ ਨੇ ਖਿਮਾ ਨੂੰ ਗ੍ਰਹਿਣ ਕਰ ਲਿਆ। ਉਨ੍ਹਾਂ ਦੇ ਬਹੁਤ ਧੀਰਜ, ਖਿਮਾ, ਨਿਮਰਤਾ, ਜਤ, ਸਤ, ਸੰਤੋਖ, ਦਇਆ, ਖਰਾ ਖਰਾ ਆਖੇ ਸਭ ਕੋਈ, ਉਸ ਬੰਦੇ ਨੂੰ ਸਭ ਕੋਈ ਕਹਿੰਦੇ ਬਹੁਤ ਖਰਾ ਆਦਮੀ ਹੈ, ਬਹੁਤ ਖਰਾ ਬੰਦਾ ਹੈ, ਬੜਾ ਮਹਾਂਪੁਰਸ਼ ਹੈ, ਬੜਾ ਪਹੁੰਚਿਆ ਹੋਇਆ। ਪਰ ਮਹਾਰਾਜ ਕਹਿੰਦੇ ਖਰਾ ਪਤਾ ਕੀ ਹੈ, ਉਹ ਬੰਦਾ ਖਰਾ ਨਹੀਂ, ਉਹਨੂੰ ਜਿਹਨੇ ਬਣਾਇਆ ਖਰਾ ਅਸਲ ਵਿੱਚ ਉਹ ਖਰਾ ਹੈ। ਉਹ ਕੌਣ ਹੈ ਜੀ, ਖਰਾ ਰਤਨ ਯੁਗ ਚਾਰੇ ਹੋਏ, ਚਾਰੇ ਯੁੱਗਾਂ ਦੇ ਵਿੱਚ ਨਾਮ ਰੂਪੀ ਰਤਨ ਹੀ ਖਰਾ ਹੈ। ਜੇ ਨਾਮ ਹੈ ਤਾਂ ਹੁਣ ਜੇ ਆ ਕੇ ਉਹ ਨਲਕਾ ਪੱਟਣ ਵਾਲੇ ਖੜ ਜਾਣ, ਹਾਂ ਵੀ ਨਲਕਾ ਲਾਉਣਾ ਇੱਥੇ, ਨਲਕਾ ਤਾਂ ਲਾਉਣਾ, ਕੁਛ ਲੈ ਕੇ ਤਾਂ ਆਏ ਨੀ ਨਾਲ, ਉਹ ਸ਼ਾਮ ਤੱਕ ਹੁਣ ਹੱਥਾਂ ਨਾਲ ਤੇ ਪੱਟਣੋ ਰਹੇ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਅਸਲ ਸਾਧਨ ਕੀ ਹੈ, ਜਿਹਨੇ ਅੰਦਰੋਂ ਅੰਮ੍ਰਿਤ ਪ੍ਰਗਟ ਕੀਤਾ ਹੈ, ਉਹ ਅਸਲ ਸਾਧਨ ਹੈ ਗੁਰਮੰਤਰ। ਤੇ ਗੁਰਮੰਤਰ ਤੇ ਤੂੰ ਲਿਆ ਹੀ ਨੀ ਗੁਰੂ ਤੋਂ, ਤੂੰ ਕਿਹੜਾ ਅੰਮ੍ਰਿਤ ਛਕਿਆ, ਪੰਜ ਪਿਆਰਿਆਂ ਕੋਲ ਤਾਂ ਜਾ ਕੇ ਅੰਮ੍ਰਿਤ ਨਹੀਂ ਲਿਆ। ਅੰਮ੍ਰਿਤ ਛਕਦਾ ਗੁਰੂ ਵਾਲਾ ਬਣਦਾ, ਤੈਨੂੰ ਗੁਰਮੰਤਰ ਦਿੰਦੇ, ਤਾਹੀਓ ਤੂੰ ਖੋਜ ਕਰਦਾ ਅੰਦਰੋਂ। ਖਾਤ ਪੀ ਅੰਤ ਮੂਏ ਨਹੀਂ ਜਾਣੇ ਆ, ਇਹ ਦੁਨੀਆਂ ਦੇ ਲੋਕ ਤਾਂ ਖਾਂਦੇ ਪੀਂਦੇ ਹੀ ਮਰ ਗਏ, ਖਾਣ ਪੀਣ ਚ ਜ਼ੋਰ ਦਿੱਤਾ ਹੋਇਆ, ਨਹੀਂ ਜਾਣੇ ਆ, ਇਹਨਾਂ ਨੇ ਰੱਬ ਨੂੰ ਨਹੀਂ ਜਾਣਿਆ, ਇਹਨਾਂ ਨੇ ਉਸ ਅੰਦਰਲੇ ਅੰਮ੍ਰਿਤ ਨੂੰ ਨਹੀਂ ਜਾਣਿਆ, ਇਹ ਤਾਂ ਬਸ ਖਾਣੇ ਪੀਣੇ ਤੱਕ ਹੀ ਸੀਮਤ ਹੈ ਸੰਸਾਰ। ਤੇ ਮਹਾਰਾਜ ਜਾਣਿਆ ਕਿ ਇਹਨੇ, ਕਹਿੰਦੇ ਖਿਨਮੈ ਮੂਹੇ ਜਾਂ ਸ਼ਬਦ ਪਛਾਣਿਆ, ਜਿਨ੍ਹਾਂ ਨੇ ਸ਼ਬਦ ਦੀ ਪਛਾਣ ਕਰ ਲਈ ਨਾ, ਉਹ ਇੱਕ ਛਿੰਨ ਦੇ ਵਿੱਚ ਹੀ ਆਪਾ ਭਾਵ ਤੋਂ ਮਰ ਗਏ ਨੇ, ਉਨ੍ਹਾਂ ਨੇ ਆਪਾ ਭਾਵ ਮਾਰ ਲਿਆ। ਇਹ ਚੀਜ਼ ਵੀ ਸੰਗਤ ਵਿੱਚ ਸਿੱਖਣੀ ਕਿ ਆਪਾ ਭਾਵ ਮਾਰਨਾ, ਮੈਂ ਤਾਂ ਕੁਛ ਹੈ ਹੀ ਨਹੀਂ ਜੀ, ਆਪਣੇ ਆਪ ਨੂੰ ਬਿਲਕੁਲ ਖਤਮ ਕਰ ਦੇਣਾ। ਭਗਤ ਕਬੀਰ ਜੀ ਕਹਿੰਦੇ ਨੇ ਪਹਿਲਾਂ ਤਾਂ ਕਹਿੰਦੇ ਰੋੜਾ ਬਣ ਜਾ, ਫਿਰ ਕਹਿੰਦੇ ਖੇ ਬਣ ਜਾ, ਕਹਿੰਦੇ ਇਹ ਵੀ ਠੀਕ ਨੀ, ਫਿਰ ਪਾਣੀ ਬਣ ਜਾ, ਫਿਰ ਇਹ ਵੀ ਠੀਕ ਨੀ, ਸੀਰਾ ਤਾਤਾ ਹੋਏ, ਪਾਣੀ ਵੀ ਠੰਡਾ ਗਰਮ ਹੁੰਦਾ, ਕਹਿੰਦੇ ਫਿਰ ਬਣਾ ਕੀ, ਕਹਿੰਦੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਆਪਾਂ ਭਾਵ ਹੀ ਮਾਰਦੇ ਦੁਨੀਆਂ ਤੋਂ, अपना आप तो मेरा है ही नहीं, मैं तो जो गुरु कहते ने मैं तो उही हाँ बस। धन गुरु अंगद देव महाराज आपा भाव ही मार लिया। अद्धी रात नूं महाराज कहिंदे पुरखा सूरज चढ़िया होया, कहिंदे हां जी ये आपा भाव मारना। अद्धी रात नूं कहता सूरज चढ़िया, कपड़े धो लिया, जाके कपड़े लैके जा गए बेई नदी ते, बेई नदी ते सूरज चढ़िया होया, कपड़े धो ले सुका ले तह ला ले वापस लियांदे, तां महाराज कहिंदे हले सौ जा, हले अद्धी रात है। सत बचन जी ये हुंदा आपा भाव मारना। इत्थे तां आपां जदे कहने लै किड्डा झूठ बोलदे आ, हले तां अद्धी रात है, ये गुरु नकली है असीं मनदे ही नहीं इहनूं, आपां तां जदे ही नुक्स कढ देना। और तेज दिमाग जो होए पढ़े लिखे हो गए हुण, तां सतगुरु महाराज सच्चे पातशाह कहिंदे ने अस्थिर चीत मरन मन मानने आ। जिन्हां दा आपा भाव मरन ते मन मन गया, जिन्हां दा मन मन गया कि मैं आपा भाव तो मर जाना, मैं अपने आप विच रहना है, जीवित भाव तो मर जाना है, उन्हां दा चित अस्थिर हो गया, एक जगह ते टिक गया। गुर किरपा ते नाम पछाणिया, उन्हां ने गुरु की किरपा नाल नाम नूं पछाण लिया। जे पहलां आपा भाव तो मारो, जिन्हां ने आपा भाव नहीं मारिया उन्हां ने नाम नूं कित्थों पछाणना है। तो जिवें किसी महात्मा कोई गया, मैं अपनी नाम की दात बख्शो, ऐ करो, कहने नाम हुण कितें ऐ सौखा नहीं मिलता हुंदा। इत्थे तां आपां रोज इन्ना कुछ सुन लैंदे आ, इन्ना कुछ सुन लैंदे आ, महात्मा कदे भी नहीं इन्ना कुछ सुणाउंदे। क्यों? वह एक गल सुना के पहला उहदी कमाई कराउंदे ने एक साल, फिर एक गल सुना के फिर उहदी एक साल कमाई कराउंदे ने। आपां तां सिर्फ सुनन वालिआं विचों आपां कमाई नहीं करदे, आपां तां सिर्फ एक रस पै गिआ कथा दा, आह बहुत सोहना है, अज बड़ा अच्छा है, अज बड़ा आया, कमाया तो कुछ नहीं है। महात्मा ने बंदा वो कहना मैं नाम लेना, मैं कौन आ करना, मैं आ करना, मैनू भी ब्रह्म ज्ञान बनाओ, ब्रह्म ज्ञान विच लेके जाओ। महात्मा कहते चंगा भाई कर दे सारा कुछ। उस वक्त पारस की बट्टी कोई दे गया महात्मा नू, वो पतीली दे विच बरीक जिहा कागज लाता, इतना कि दिखे ही ना कागज। तो उस लड़के नूं कहिंदे कागज ला के दिखाया नहीं, उन्हूं कहिंदे पारस दी वट्टी पतीली च रख दे। पतीली विच रख दित्ती, छे महीनिया बाद कहिंदे कढ लिया, कढ के लियांदी पतीली, कहिंदे पतीली तां उवें पित्तल दी आ, कहिंदे पारस ने तां इहनूं बणाया नहीं सोना। महात्मा कहिंदे जरूर कोई नुक्स होणा इहदे विच। उस वक्त महात्मा ने अपने नौहां दे नाल अंदरों कागज खेड के पाड़ के दिखाया, कहिंदे आ विच विचकार आ पड़दा सी, ते आ देख हुण आपां पतीली नूं लाउने आ पारस। ज्यों ही पारस लाया वह सोना बन गई। इस करके महात्मा कहिंदे ने जदों तक बंदे दे मन दे अंदर वह पड़दा है कि सच्चारा होई है कि कूड़ा टुटा पाल, वह पड़दा नहीं जद तक टुटदा, वह होमे नहीं दूर हुंदी, उदों तक बाणी का प्रभाव नहीं मन ते पैंदा। तां कहिंदे ने आपां भाव तो मर के अपना आप बिल्कुल छड के मेरी गल सुनो, कहने ध्यान नाल, विचे तुसी अपनियां चलाई जाने हो, विचे गुरु साहब दियां सुनी जाने हो, दोनों गल्लां रल गईआं। सतगुरु कहने सिख उह हुंदा जिहड़ा सिर्फ गुरु दी गल सुने कन नाल, ते कन नाल सुन के हिरदे च वसा के उहनूं कमावे, ते आखे वाहे गुरु वाहे गुरु। गुरु नानक देव महाराज सच्चे पातशाह ने बख्शिश की दखणी ओंकार बाणी 932 अंग ते सतगुरु महाराज कृपा कर रहे ने 19 श्लोक जां पौड़ियां हुण तक आपां श्रवण कर चुके हैं। तो सतगुरु महाराज बख्शिश कर रहे ने 20वीं पौड़ी अगे। सो सतगुरु जी ने कल आपां दस्या सी कि खोजदिआं खोजदिआं अमृत नूं पीता है, मन दे अंदर खिमा नूं ग्रहण कीता है, गुरु दी कृपा नाल नाम नूं पछाणिया है। हुण फरमाउंदे ने गगन गंभीर गगनंतर वास। ये गगन कौन है? आकाश। आकाश की है व्यापक, व्यापक कौन है परमेश्वर। इस करके इन कहने संकेती अर्थ, यह अर्थ संकेत दिंदा परमेश्वर वल नूं। यह गगनंतर वास जिन्हां जीवां दे हिरदे दे विच इक हुण अपने अंदर हिरदा है, यह जिहड़ा हिरदा है इहनूं भी गगन कहिंदे ने, क्योंकि इहदे विच जिथे शून्यता आ जाती है उहनूं गगन ही कहिंदे ने। हुण जिथे आपां शून्यता दे विच बैठे हैं, यह छत दे थले, यह भी गगन है, हिरदा भी गगन है, दसम द्वार भी गगन है, पूरा व्यापक आकाश भी गगन है, वह वड्डा है, उन्हों महाकाश कहने हैं। जब ये उत्ते बदल आ जाते हैं, ये थले थले का आकाश जिहड़ा हुंदा है वह मेघाकाश है, उन्हों भी गगन ही कहने हैं। बदलों के थले का आकाश जिहड़ी घड़े विच जां बाल्टी विच गलास विच खाली थां है, वह भी आकाश ही है, वह भी गगन है। इस तरह गगन के कई भाव ने, पर है गगन एको ही। सो कहिंदे ने जिन्हां दे हिरदे रूपी गगनंतर विच वास हो गया है, जिन्हां दा वासा गगनंतर भाव परमेश्वर दे विच हो गया है, यह दोनों गल्लां आ रलदियां ने। सागर मैं बूंद, बूंद मैं सागर, इसे तरह जीव विच वाहिगुरु, वाहिगुरु विच जीव है। तो बंदे दी बिरती कैसी बन जाती है, गगन गंभीर, कहिंदे उहदी बिरती भी खुद गगन ही बन जाती, आकाश वर्गी व्यापक परमेश्वर वर्गी गंभीर बन जाता, उहदे सुभाव दे विच गंभीरता आ जाती है, निरहलता। पहाड़ दे विच इह चीज आ जाती, पहाड़ ना हिलदा ना डोलदा, ना तुम डोलो नाम हम गिरते, रख लीनी हर मेरी। भाइयों महाराज कहने फिर वह गगन वर्गा गंभीर, डूंगा निरहल, निरखोब, क्योंकि आकाश के विच यह गुण है, तुसी जिन्ना मर्जी मारी जाओ आकाश नूं, तीर गोले गोलियां, आकाश नूं कहने निरखोब, जिहदे च कोई चीज खुबदी नहीं, जाके लगदी नहीं। इसे प्रकार व्यापक भी आकाश तो लैणा परमेश्वर नूं, ते परमेश्वर निरखोब भी है, उहदे विच कोई चीज खुबदी नहीं जाके। उहदे जिहड़े प्यारे ने जिन्हां दे विच उहदा वासा हो जांदा है, उह भी गंभीर बन जांदे ने। गुण गावै सुख सहज निवास, जिहड़ा गुणा नूं गाउंदा है, वाहिगुरु दे गुणा नूं गाउंदा है, गाउंदा है, उह गाउंदिआं गाउंदिआं सहजे ही उहदा सुखां दे विच निवास हो जांदा है, उहदे सहज सरूप विच वाहिगुरु दे विच निवास हो जांदा है। सहज हुंदी आत्मक अडोल अवस्था, जिथे जाके मन डोले ना, उस आत्मक अडोल अवस्था विच उहदा निवास हो जांदा है। यह आत्मक अडोल अवस्था असल च बड़िया मेहनत दीआं चीजां ने, अपने सुणन नूं तां चंगीआं ने, पर बनाउण लई औखा है, क्योंकि आत्मक अडोल अवस्था हुण बनाउण लई खासकर अज दे युग विच बहुत औखा है। जे किसे नूं तोरांगे भी इस पासे नूं, तां उहने फिर कहना अज तां मुखर्चे बड़े ने, हुण की करिए, आह बड़ा है, आह बड़ा है। यह तो कोटन मैं नानक कहो नारायण जिह चीज, करोड़ा जो एक सिंह मिलता है, जिहड़ा इह जी अवस्था नूं बनाउंदा है, ते सब कुछ करना पैंदा, छड्डना पैंदा। इस करके सतगुरु महाराज सच्चे पातशाह ने सहज आत्मक अडोल अवस्था विच पहुंच जांदा, जिवें बाबा हरनाम सिंह जी ने दस्सिया ने, समुंदर दे किनारे किनारे तुरे जाण अपने भरा दे नाल। भरा उहनां दा मिलिट्री च हौलदार सी, ग्रंथी सी। सो कहिंदे समुंदर दे किनारे जाइए, बड़े दरखत जे सोहणे ऐ, देखदे देखदे कहिंदे इक थां कशहरा सुकणा पाया, इक तार जी रस्सी जी बन्न के उत्थे, कहिंदे मैं अपने भरा नूं कहा इत्थे कोई सिख रहिंदा होणा, चल दर्शन करदे आं, कोई रब दा प्यारा रहिंदा होणा। कहिंदे जद असीं गाहां गाहां थोड़े गए तां उह झोंपड़ी जी बणी, उहदे च इक बड़ा ही बिरध बजुर्ग गुरसिख बैठा है, महात्मा समाधि लगी हुई है। कहने मैं क्या भी खड़का ना करी, आवाज ना करी, आप चल दर्शन कर दे। वो कहने आप गोडा फड़ के हिला दें, कहने ऐ नहीं करी दा, समाधि वाले नूं हिलाई दा नहीं हुंदा, जे हिला दो तो करोड़ा गुणा पाप लगता। आप बैठ जाने वाहेगुरू वाहेगुरू करते हैं, आपे अखा खोल लैन गए अंतर जामी। कहने असी डेढ़ घंटा बैठे रहे, हुण अपने कोल डेढ़ घंटा टाइम कित्थे आ बहन नूं किसे कोले, ਆਪਾਂ ਕਹਿੰਦੇ ਜੇ ਖੋਲਣੀਆਂ ਖੋਲ ਨਹੀਂ ਚੱਲੇ ਹਾਂ ਅਸੀਂ, ਉਹ ਵੀ ਬੈਠੇ ਰਹੇ ਡੇਢ ਘੰਟਾ, ਡੇਢ ਘੰਟੇ ਬਾਅਦ ਮਹਾਤਮਾ ਨੇ ਅੱਖਾਂ ਖੋਲੀਆਂ, ਕਹਿੰਦੇ ਤੁਸੀਂ ਭਾਈ ਕਿੱਥੋਂ ਆਏ ਹੋ? ਕਹਿੰਦੇ ਅਸੀਂ ਮੈਂ ਫਲਾਣੇ ਪਿੰਡੋਂ ਆਇਆ, ਇਹ ਮੇਰਾ ਭਰਾ ਮਿਲਟਰੀ ਚ ਗ੍ਰੰਥੀ ਹੈ। ਕਹਿੰਦੇ ਉਹ ਮਹਾਤਮਾ ਉੱਠੇ, ਉੱਠ ਕੇ ਮੇਰੇ ਭਰਾ ਦੇ ਪੈਰੀ ਹੱਥ ਲਾਉਣ ਲੱਗਣ ਲੱਗੇ। ਕਹਿੰਦੇ ਮਹਾਰਾਜ ਇਹ ਤੁਸੀਂ ਕੀ ਕਰਦੇ ਹੋ? ਕਹਿੰਦੇ ਭਾਈ ਇਹ ਗ੍ਰੰਥੀ ਹੈ ਮਹਾਰਾਜ ਦਾ। ਕਹਿੰਦੇ ਤੁਸੀਂ ਤਾਂ ਭਾਈ ਸਾਰਾ ਸਰੂਪ ਪੜ੍ਹਿਆ ਹੋਣਾ ਮਹਾਰਾਜ ਦਾ। ਕਹਿੰਦੇ ਕਿੰਨੀ ਵਾਰ ਅਖੰਡ ਪਾਠ ਸਹਿਜ ਪਾਠ ਕੀਤੇ ਹੋਣੇ ਆ? ਕਹਿੰਦੇ ਹਾਂ ਜੀ। ਕਹਿੰਦੇ ਮੈਂ ਤਾਂ ਭਾਈ ਜਪਜੀ ਸਾਹਿਬ ਹੀ ਜਾਣਦਾ ਬਸ, ਮੈਨੂੰ ਤਾਂ ਹੋਰ ਗਾਹ ਬਾਣੀ ਨਹੀਂ ਆਉਂਦੀ, ਨਾ ਮੈਂ ਕੁਛ ਸਿੱਖੀ ਆ। ਮੈਂ ਅਨਪੜ੍ਹ ਬੰਦਾ ਸੀ, ਮੈਂ ਬੜੀ ਮੁਸ਼ਕਲ ਨਾਲ ਇੱਕ ਜਪਜੀ ਸਾਹਿਬ ਹੀ ਕੰਠ ਕੀਤਾ। ਕਹਿੰਦੇ ਮੈਂ ਸਵੇਰੇ ਇੱਕ ਜਪਜੀ ਸਾਹਿਬ ਸ਼ੁਰੂ ਕਰ ਲੈਂਦਾ, ਹੌਲੀ ਹੌਲੀ ਮੈਂ ਰਾਤ ਨੂੰ ਜਾ ਕੇ ਭੋਗ ਪਾਉਣਾ ਉਹਦਾ। ਬਾਬਾ ਜੀ ਕਹਿੰਦੇ ਅਸੀਂ ਬੜੇ ਹੈਰਾਨ ਵੀ ਇੱਕ ਜਪਜੀ ਸਾਹਿਬ ਸਵੇਰੇ ਸ਼ੁਰੂ ਕਰਕੇ, ਉਹ ਵੀ 2 ਵਜੇ ਸਵੇਰੇ, ਰਾਤ ਨੂੰ 9 ਵਜੇ ਭੋਗ ਪੈਂਦਾ, 10 ਵਜੇ ਭੋਗ ਪੈਂਦਾ। ਕਹਿੰਦੇ ਭਾਈ ਮੈਂ ਨਾ ਵਿਚਾਰ ਨਾਲ ਪਾਠ ਕਰਦਾ, ਇੱਕ ਇੱਕ ਪੰਗਤੀ ਵਿੱਚ ਖੁੱਭ ਕੇ ਚੱਲਦਾ, ਰਾਤ ਹੋ ਜਾਂਦੀ ਮੈਨੂੰ, ਅਤੇ ਮੇਰੀ ਹੁਣ ਅਵਸਥਾ ਜਿਹੜੀ ਹੈ ਉਹ ਪਰਮ ਪਦਵੀ ਤੇ ਪਹੁੰਚ ਗਈ ਹੈ। ਪਰਮ ਪਦਵੀ ਸਭ ਤੋਂ ਵੱਡੀ ਪਦਵੀ ਹੈ, ਜਿੱਥੇ ਨਾਨਕ ਲੀਨ ਭਇਓ ਗੋਬਿੰਦ ਸਿਉ ਜੋ ਪਾਣੀ ਸੰਗ ਪਾਣੀ। ਬਾਬਾ ਜੀ ਕਹਿੰਦੇ ਬਾਬਾ ਜੀ ਸਾਨੂੰ ਵੀ ਦੱਸੋ। ਕਹਿੰਦੇ ਭਾਈ ਜਦ ਪੜ੍ਹੋ ਤਾਂ ਸਹਿਜ ਵਿੱਚ ਬਾਣੀ ਵਿਚਾਰ ਕੇ ਪੜ੍ਹਿਆ ਕਰੋ। ਕਹਿੰਦੇ ਮੈਂ ਉਹਨਾਂ ਮਹਾਤਮਾ ਤੋਂ ਇਹ ਗੁਣ ਪ੍ਰਾਪਤ ਕੀਤਾ ਔਰ ਸਾਰੀ ਦੁਨੀਆਂ ਨੂੰ ਬਾਬਾ ਜੀ ਨੇ ਇਹੀ ਪ੍ਰਚਾਰ ਕੀਤਾ, ਮੁੜ ਕੇ ਜਦ ਬਾਣੀ ਪੜ੍ਹੋ ਕੰਨਾਂ ਨਾਲ ਸੁਣ ਕੇ ਪੜ੍ਹੋ ਅਤੇ ਹੌਲੀ ਪੜ੍ਹੋ। ਉਹ ਸਾਨੂੰ ਹਮੇਸ਼ਾ ਹੀ ਇਹੀ ਕਹਿੰਦੇ, ਤੇਜ਼ ਹੋਣ ਨਹੀਂ ਸੀ ਦਿੰਦੇ। ਫਿਰ ਕਹਿੰਦੇ ਸੁਣੀ ਨਹੀਂ ਜਾਣੀ ਕੰਨਾਂ ਨਾਲ, ਬਣਾਉਣੀ ਤਾਂ ਆਪਾਂ ਅਵਸਥਾ ਹੈ। ਗਇਆ ਨਾ ਆਵੇ ਆਏ ਨਾ ਜਾਏ, ਹੁਣ ਇਹ ਜਿਹੜਾ ਆਉਣੇ ਜਾਣੇ ਦਾ ਚੱਕਰ ਹੈ ਉਹਦਾ ਮੁੱਕ ਗਿਆ ਹੈ ਨਾ, ਉਹ ਗਇਆ ਨਾ ਆਵੇ ਨਾ ਜਾਏ ਦੋਨੋਂ ਗੱਲਾਂ ਹੀ ਮੁੱਕ ਗਈਆਂ। ਆਵਾਗਾਉਣ ਦੇ ਚੱਕਰ ਵਿੱਚ ਨਾ ਉਹ ਜੰਮ ਕੇ ਆਉਂਦਾ ਨਾ ਮਰ ਕੇ ਜਾਂਦਾ ਹੈ, ਉਹ ਦੋਨੋਂ ਹੀ ਚੀਜ਼ਾਂ ਮੁਕਾ ਬੈਠਾ ਆਪਣੇ ਅੰਦਰੋਂ। ਜਿਹੜੇ ਸੰਚਿਤ ਕਰਮ ਹੁੰਦੇ ਨੇ ਹਿਰਦੇ ਅੰਦਰੋਂ, ਉਹਨਾਂ ਨੂੰ ਸਾੜ ਲੈਂਦਾ ਹੈ ਸਿਮਰਨ ਦੇ ਦੁਆਰਾ, ਕਿਉਂਕਿ ਸੰਚਿਤ ਕਰਮਾਂ ਨੇ ਹੀ ਅੱਗੇ ਕੰਮ ਖਰਾਬ ਕਰਨਾ ਹੁੰਦਾ ਆਪਣਾ, ਇਹ ਫਲ ਦਿੰਦੇ ਨੇ ਆਪਾਂ ਨੂੰ। ਬੀਤੇ ਵਿੱਚ ਕੀਤੀਆਂ ਹੋਈਆਂ ਗਲਤੀਆਂ, ਜਿਹੜੀਆਂ ਪਿਛਲੇ ਜਨਮਾਂ ਦੇ ਵਿੱਚ ਕੀਤੀਆਂ ਹੋਈਆਂ ਗਲਤੀਆਂ ਨੇ, ਉਹਨਾਂ ਦੇ ਅੰਦਰ ਸਾਡੇ ਹਿਰਦੇ ਦੇ ਵਿੱਚ ਬੀਜ ਜਮ੍ਹਾਂ ਪਏ ਨੇ। ਬਹੁਤ ਬਰੀਕ ਕਿਸਮ ਦੇ ਬੀਜ ਨੇ ਜਿਹੜੇ ਜਦੋਂ ਜਨਮ ਲੈਂਦੇ ਨੇ, ਚੰਗੇ ਜਾਂ ਮਾੜੇ ਪਾਪ ਕਰਮ, ਚੰਗਾ ਮੰਦਾ ਜੋ ਵੀ ਕੀਤਾ ਹੋਇਆ, ਉਸ ਦਾ ਹੀ ਸਾਰਾ ਸਿੱਟਾ ਹੁੰਦਾ ਇਹ, ਉਸ ਨੂੰ ਸਾੜਨ ਵਾਸਤੇ ਸਿਮਰਨ ਕਰਦੇ ਆ। ਇਹ ਮਹਾਰਾਜ ਨੇ ਸਿੰਘਾਂ ਨੂੰ ਵੀ ਕਿਹਾ ਸੀ, ਸ੍ਰੀ ਆਨੰਦਪੁਰ ਸਾਹਿਬ ਪਰਸੋਂ ਦੀ ਕਥਾ ਚ ਆਇਆ ਸੀ। ਮਹਾਰਾਜ ਕਹਿੰਦੇ ਮਾਤਾ ਜੀ ਮੈਂ ਇਹਨਾਂ ਦੇ ਅੰਦਰ ਜਿਹੜੇ ਸੰਚਿਤ ਕਰਮ ਨੇ ਨਾ, ਉਹਨਾਂ ਨੂੰ ਸਾੜਨ ਵਾਸਤੇ ਹੀ ਇਹਨਾਂ ਨੂੰ ਭੁੱਖੇ ਮਾਰ ਰਿਹਾ ਹਾਂ, ਮੈਂ ਇਹਨਾਂ ਨੂੰ ਤਪ ਕਰਵਾ ਰਿਹਾ ਤਪ। ਇਹ ਸਮਝਦੇ ਨਹੀਂ ਇਸ ਗੱਲ ਨੂੰ, ਭੁੱਖੇ ਨਹੀਂ ਮਾਰ ਰਿਹਾ ਮੈਂ, ਤਪ ਕਰਵਾਉਂਦਾ ਇਹਨਾਂ ਨੂੰ। ਇਹ ਤਪ ਕਰਵਾ ਕੇ ਮੈਂ ਇਹਨਾਂ ਦੇ ਸੰਚਿਤ ਕਰਮ ਸਾੜ ਕੇ ਪਰਾਲਬਦ ਗਾਂ ਨੂੰ ਬਣਨੀ ਨਹੀਂ ਦੇਣੀ। ਇਸੇ ਤਰ੍ਹਾਂ ਹੀ ਇੱਥੇ ਵੀ ਇਹੀ ਕਹਿੰਦੇ ਨੇ ਕਿ ਮੈਂ ਤੁਹਾਡੀ ਪਰਾਲਬਦ ਗਾਂ ਨੂੰ ਹੋਰ ਬਣ ਨਹੀਂ ਦੇਣੀ, ਸੰਚਿਤ ਕਰਮ ਸਾੜ ਦੇਣੇ ਨੇ ਤੇ ਕਿਰੇਮਾਨ ਕਰਮ ਚੰਗੇ ਬਣਾ ਦਿੰਦੇ। ਕਿਰੇਮਾਨ ਉਹ ਕਰਮ ਹੁੰਦੇ ਨੇ ਜਿਨ੍ਹਾਂ ਵਾਸਤੇ ਆਪਾਂ ਨੂੰ ਮਹਾਰਾਜ ਨੇ ਬਚਨ ਕੀਤਾ ਹੈ ਕਿ ਅੰਨ ਦਿਨ ਸੁਕ੍ਰਿਤ ਕਰੀਏ, ਰਾਤ ਦਿਨ ਚੰਗੇ ਪੁੰਨਾਂ ਵਾਲੀ ਕਿਰਤ ਕਰਿਆ ਕਰੋ ਤਾਂ ਤੁਹਾਡੇ ਗਾਹਾਂ ਨੂੰ ਕਰਮ ਚੰਗੇ ਹੋ ਜਾਣਗੇ। ਪਿਛਲੇ ਤਾਂ ਆਪਾਂ ਸੰਭਾਲ ਲੈਂਦੇ, ਚਲੋ ਜੋ ਬੀਤੇ ਹੋਏ ਸਮੇਂ ਜਿਹੜੀਆਂ ਗਲਤੀਆਂ ਹੋ ਕੇ ਪਰਾਲਬਧ ਵੀ ਬਣ ਗਈ, ਕੋਈ ਕਰਮ ਵੀ ਬਣ ਗਏ, ਮਹਾਰਾਜ ਕਹਿੰਦੇ ਉਹ ਮੇਰੀ ਜ਼ਿੰਮੇਵਾਰੀ, ਉਹ ਮੈਂ ਆਪੇ ਸਾੜ ਦੂੰਗਾ। ਗਾਹਾਂ ਨੂੰ ਤਾਂ ਤੂੰ ਤਾਂ ਚੰਗਾ ਕਰਨਾ, ਪਿਛਲਿਆਂ ਦੀ ਜ਼ਿੰਮੇਵਾਰੀ ਮੈਨੂੰ ਦੇ ਦੇ, ਤੂੰ ਗਾਹਾਂ ਨੂੰ ਚੰਗੇ ਕਰਮ ਕਰ ਤੇ ਦੋਨੋਂ ਪਾਸੇ ਤੇਰਾ ਬਚਾਅ ਤਾਂ ਹੋ ਸਕਦਾ ਹੈ। ਇਸ ਕਰਕੇ ਇੱਥੇ ਉਹੀ ਬਖਸ਼ਿਸ਼ ਕਰਦੇ ਨੇ, ਇਹਨੇ ਜਿਨ੍ਹਾਂ ਦੀ ਬਿਰਤੀ ਲੱਗ ਜਾਂਦੀ ਹੈ ਨਾਮ ਦੇ ਅੰਦਰ, ਉਹ ਫਿਰ ਕੀ ਕਰਦੇ ਨੇ ਜੀ, ਗੁਰਪ੍ਰਸਾਦ ਰਹਿ ਲਿਵ ਲਾਏ, ਉਹ ਗੁਰਾਂ ਦੀ ਕਿਰਪਾ ਨਾਲ ਫਿਰ ਇੱਕ ਰਸ ਲਿਵ ਲਾ ਕੇ ਅਕਾਲ ਪੁਰਖ ਵਿੱਚ ਬੈਠੇ ਰਹਿੰਦੇ। ਲਿਵ ਕਿਉਂ ਲਾਉਣੀ ਪੈਂਦੀ ਹੈ? ਲਿਵ ਲਾਉਣ ਦੀ ਲੋੜ ਨਹੀਂ ਹੈ, ਪਰ ਲਿਵ ਨੇ ਸੰਚਿਤ ਕਰਮਾਂ ਨੂੰ ਸਾੜਨਾ ਹੁੰਦਾ। ਜਿੰਨੀ ਆਪਣੀ ਇਕਾਗਰਤਾ ਵਾਹਿਗੁਰੂ ਵੱਲ ਹੁੰਦੀ ਜਾਂਦੀ ਹੈ, ਉਨੇ ਹੀ ਸਾਡੇ ਬੀਤੇ ਸਮੇਂ ਵਿੱਚ ਕੀਤੇ ਹੋਏ ਕਰਮ ਦੇ ਜਿਹੜੇ ਸੰਚਿਤ ਰੂਪ ਵਿੱਚ ਪਏ ਨੇ, ਇਕੱਠੇ ਹੋ ਕੇ ਪਏ ਨੇ ਅੰਦਰ, ਉਹ ਹੌਲੀ ਹੌਲੀ ਕਰਕੇ ਸਾਰੇ ਹੀ ਸੜ ਜਾਂਦੇ ਨੇ। ਸੜਦੇ ਕਿਵੇਂ ਨੇ? ਜਿਵੇਂ ਕਹਿੰਦੇ ਇੱਕ ਕਿਸੇ ਬਰਤਨ ਵਿੱਚ ਦਾਣੇ ਪਏ ਹੋਣ, ਉਹ ਦਾਣੇ ਜੇ ਬੀਜ ਦਈਏ ਤਾਂ ਉੱਗ ਜਾਂਦੇ ਨੇ। ਹੁਣ ਆਪਾਂ ਨਹੀਂ ਉਗਾਉਣਾ ਚਾਹੁੰਦੇ, ਆਪਾਂ ਕੀ ਕਰਨਾ ਚਾਹੁੰਦੇ ਹਾਂ, ਸਾੜਨਾ ਚਾਹੁੰਦੇ ਹਾਂ। ਕਹਿੰਦੇ ਉਹ ਬਰਤਨ ਨੂੰ ਜੇ ਆਪਾਂ ਅੱਗ ਦੇ ਉੱਤੇ ਰੱਖ ਦਈਏ, ਉਹ ਸਾਰੇ ਦਾਣੇ ਭੁੱਜੇ ਹੋ ਜਾਂਦੇ ਨੇ। ਜਦੋਂ ਭੁੱਜ ਜਾਂਦੇ ਨੇ, ਹੁਣ ਬੀਜੋ ਤਾਂ ਭੁੱਜੇ ਹੋਏ ਦਾਣੇ ਉੱਗਦੇ ਹੀ ਨਹੀਂ। ਇਉਂ ਸੰਚਿਤ ਕਰਮ ਵੀ ਸਾਡੇ ਅੰਦਰ ਹੀ ਸੜ ਜਾਂਦੇ ਨੇ ਦਾਣਿਆਂ ਵਾਂਗੂ, ਉਹ ਸੜ ਕੇ ਮੁੜ ਕੇ ਫਲ ਦੇਣ ਤੋਂ ਅਸਮਰੱਥ ਹੋ ਜਾਂਦੇ ਨੇ। ਇਉਂ ਸਤਿਗੁਰੂ ਮਹਾਰਾਜ ਜੀ ਸਿਮਰਨ ਦੁਆਰਾ ਲਿਵ ਲਾ ਕੇ ਸਾਡੇ ਅੰਦਰ ਬੀਤੇ ਜਨਮਾਂ ਦੇ ਕਰੋੜਾਂ ਜਿਹੜੇ ਸਾਡੇ ਕਰਮ ਨੇ, ਉਹ ਸੰਸਕਾਰ ਪਏ ਨੇ ਅੰਦਰ, ਉਹ ਸਾਰੇ ਸਿਮਰਨ ਦੇ ਨਾਲ ਹੀ ਸਾੜ ਦਿੰਦੇ ਨੇ। ਗਗਨ ਅਗੰਮ ਅਨਾਥ ਅਜੋਨੀ, ਉਹ ਜੋ ਅਕਾਲ ਪੁਰਖ ਵਾਹਿਗੁਰੂ ਗਗਨ ਦੀ ਨਿਆਈ ਸਰਬ ਵਿਆਪਕ, ਅਗੰਮ ਗਮਤਾ ਤੋਂ ਰਹਿਤ, ਪਹੁੰਚ ਨਹੀਂ ਜਿੱਥੇ ਤੱਕ ਕਿਸੇ ਦੀ, ਅਨਾਥ ਜੋ ਸਾਰਿਆਂ ਦਾ ਮਾਲਕ ਹੈ, ਜਿਹਦਾ ਆਪਣਾ ਕੋਈ ਮਾਲਕ ਨਹੀਂ ਹੈ, ਉਹਦੇ ਉੱਤੇ ਕੋਈ ਮਾਲਕ ਨਹੀਂ, ਉਹ ਸਭ ਦਾ ਮਾਲਕ। ਅਜੋਨੀ ਜੋ ਜੂਨਾਂ ਵਿੱਚ ਨਹੀਂ ਆਉਂਦਾ, ਅਸਥਿਰ ਚੀਤ ਸਮਾਧ ਸਗੋਨੀ, ਜਿਨ੍ਹਾਂ ਨੇ ਸਗੋਨੀ ਸਹਿਤ ਗੁਣਾਂ ਦੇ ਸਮਾਧੀ ਨੂੰ ਲਾਇਆ ਹੈ, ਗੁਣਾਂ ਦੇ ਸੰਯੁਕਤ ਹੋ ਕੇ ਸਮਾਧੀ ਲਾਉਣੀ, ਵਾਹਿਗੁਰੂ ਦੇ ਗੁਣ ਗਾਇਨ ਕਰਨੇ ਅਤੇ ਉਹਦੇ ਗੁਣਾਂ ਦਾ ਧਿਆਨ ਕਰਨਾ, ਫਿਰ ਸਮਾਧੀ ਲੱਗ ਜਾਂਦੀ। ਜਿਵੇਂ ਅਰਥਾਂ ਦੀ ਵਿਚਾਰ ਕਰਨੀ ਕਿ ਇੱਕ ਹੈ ਉਹ ਓਂਕਾਰ ਜੋ ਸਭ ਦਾ ਪ੍ਰਕਾਸ਼ਕ ਹੈ, ਜਿਹਦਾ ਨਾਮ ਸੱਚਾ ਹੈ, ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਸੰਪੂਰਨ ਹੈ, ਸਾਰਿਆਂ ਵਿੱਚ ਭੈ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ, ਕਾਲ ਤੋਂ ਰਹਿਤ ਹੈ, ਜੂਨਾਂ ਤੋਂ ਰਹਿਤ ਹੈ, ਸੁੱਤੇ ਪਰ